ਵਾਰ 11ਵੀਂ ਦੀ ਪੌੜੀ 5ਵੀਂ ਵਿੱਚ ਸਤਿਕਾਰਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਪਵਿੱਤਰ ਬਚਨ ਗੁਰਸਿੱਖੀ ਦੀ ਉਪਮਾ ਵਿੱਚ ਗੁਰਸਿੱਖੀ ਕਮਾਉਣ ਵਾਸਤੇ ਕੈਸੀ ਹੈ ਗੁਰੂ ਦੀ ਬਖਸ਼ੀ ਹੋਈ ਸਿੱਖੀ ਫਰਮਾਨ ਕਰ ਰਹੇ ਹਨ। ਗੁਰਸਿੱਖੀ ਬਾਰੀਕ ਹੈ ਖੰਡੇ ਤਾਰ ਗਲੀ ਅੱਤ ਭੀੜੀ ਉਥੇ ਟਿਕੈ ਨਾ ਭੁਣਹਣ ਚੱਲ ਨਾ ਸਕੈ ਉੱਪਰ ਕੀੜੀ ਵਾਲੋਂ ਨਿੱਕੀ ਆਖੀਐ ਤੇਲ ਤਿਲੋਂ ਲੈ ਕੋਲੂ ਪੀੜੀ ਗੁਰਮੁਖ ਵੰਸ਼ੀ ਪਰਮਹੰਸ ਖੀਰ ਨੀਰ ਨਿਰਨੋ ਚੁੰਝ ਵੀੜੀ ਸਿਲਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਨਵੀੜੀ ਗੁਰਮੁਖ ਮਾਰਗ ਚੱਲਣਾ ਆਸ ਨਰਾਸੀ ਚੀੜ ਉਚੀੜੀ ਸਹਿਜ ਸਰੋਵਰ ਸੱਚ ਖੰਡ ਸਾਧ ਸੰਗਤ ਸੱਚ ਤਖਤ ਹਰੀੜੀ ਚਾੜ ਇੱਕੀ ਹੀ ਪਤ ਪੌੜੀਆਂ ਨਿਰੰਕਾਰ ਗੁਰ ਸ਼ਬਦ ਸਹੀੜੀ ਗੂੰਗੈ ਦੀ ਮਿਠਿਆਈ ਐ ਅਕਥ ਕਥਾ ਵਿਸਮਾਦ ਬਚੀੜੀ ਗੁਰਮੁਖ ਸੁਖ ਫਲ ਸਹਿਜ ਅਲੀੜੀ ਗੁਰਮੁਖ ਸੁਖ ਫਲ ਸਹਿਜ ਅਲੀੜੀ। ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅੱਤ ਪੀੜੀ। ਗੁਰਸਿੱਖੀ ਬਹੁਤ ਮਹੀਨ ਹੈ, ਭਾਈ ਗੁਰਦਾਸ ਜੀ ਕਹਿੰਦੇ ਬਹੁਤ ਬਰੀਕ ਹੈ। ਖੰਡੇ ਧਾਰ ਗਲੀ ਅੱਤ ਪੀੜੀ, ਖੰਡੇ ਦੀ ਧਾਰ ਵਾਂਗੂ ਤਿੱਖੀ ਤੇ ਤੰਗ ਗਲੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਲੱਭ ਲੋਭ ਅਹੰਕਾਰ ਹਉਮੇ ਹੰਕਾਰ ਮੈਂ ਮੇਰੀ ਛੱਡਣੀ ਪਏਗੀ। ਕਾਮ ਕ੍ਰੋਧ ਲੋਭ ਮੋਹੰਕਾਰ ਤਿਆਗਣਾ ਪਏਗਾ। ਸਤ ਸੰਤੋਖ ਦਇਆ ਧਰਮ ਧੀਰਜ ਦੇ ਧਾਰਨੀ ਹੋਣਾ ਪਏਗਾ। ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਆਖੇ ਉਹਨਾਂ ਨੂੰ ਜ਼ਿੰਦਗੀ ਵਿੱਚ ਸਤ ਕਰਕੇ ਮੰਨਣਾ ਪਏਗਾ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਇੱਕ ਵਿਦਵਾਨ ਨੇ ਲਿਖਿਆ, ਉਹ ਕਹਿੰਦੇ ਮੈਂ ਸਮਝਦਾ ਸਾਂ ਜਿਹੜਾ ਸਿੱਖੀ ਦਾ ਸਕੂਲ ਹੈ ਜਿੱਥੇ ਵਿਦਿਆਰਥੀ ਗੁਰਸਿੱਖ ਗੁਰਮਤ ਦੀ ਵਿੱਦਿਆ ਲੈਣ ਵਾਸਤੇ ਸਤਿਗੁਰੂ ਦੇ ਪਾਸ ਪੜ੍ਹਨ ਵਾਸਤੇ ਆਉਂਦੇ ਨੇ, ਮੈਂ ਸੋਚਦਾ ਸਾਂ ਗੁਰੂ ਨਾਨਕ ਦੇ ਘਰ ਵਿੱਚ ਸਿੱਖੀ ਦੀ ਦਾਤ ਲੈਣ ਵਾਸਤੇ ਸਿੱਖੀ ਦੀ ਸਿੱਖਿਆ ਲੈਣ ਵਾਸਤੇ ਕੋਈ ਫੀਸ ਨਹੀਂ ਲੱਗਦੀ। ਪਰ ਕਹਿੰਦਾ ਜਦੋਂ ਮੈਂ ਜਾ ਕੇ ਵੇਖਿਆ ਇੱਥੇ ਤੇ ਸਿਰਾਂ ਦੀ ਭੇਟਾ ਦੇਣੀ ਪੈਂਦੀ ਹੈ, ਇੱਥੇ ਸਿਰਾਂ ਦੀ ਫੀਸ ਮੰਗਦਾ ਸਤਿਗੁਰ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਇਸ ਮਾਰਗ ਤੇ ਇਸ ਰਸਤੇ ਤੇ ਜੇਕਰ ਚੱਲਣਾ ਸਿਰਾਂ ਦੀ ਫੀਸ ਸਿਰ ਭੇਟਾ ਦੇਣਾ ਪਏਗਾ। ਇਸ ਲਈ ਗੁਰਸਿੱਖੀ ਬਾਰੀਕ ਹੈ, ਬੜੀ ਸੂਖਸ਼ਮ ਬੜੀ ਮਹੀਨ ਹੈ। ਖੰਡੇ ਧਾਰ ਗਲੀ ਅੱਤ ਪੀੜੀ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਇੱਥੇ ਤੇ ਮਰ ਕੇ ਜੀਣਾ ਪਏਗਾ, ਇੱਥੇ ਤੇ ਆਪਣਾ ਆਪਾ ਤਿਆਗ ਕੇ ਫਿਰ ਜ਼ਿੰਦਗੀ ਮਿਲੇਗੀ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪ ਤਜਿਆ, ਆਪਾ ਤਜ ਦਿੱਤਾ, ਮੈਂ ਮੇਰੀ ਮਾਰ ਦਿੱਤੀ, ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਨੋ ਸੂਰੇ ਸੇਈ ਆਗੇ ਆਖੀਏ ਦਰਗਹਿ ਪਾਵੇ ਸਾਚੀ ਮਾਣੋ। ਪ੍ਰਭੂ ਦੀ ਹਜ਼ੂਰੀ ਵਿੱਚ ਤੇ ਉਹ ਦਰਗਾਹ ਚ ਮਾਣ ਪਾਉਣਗੇ ਜਿਹੜੇ ਜਿਉਂਦੇ ਜੀ ਹਉਮੇ ਹੰਕਾਰ ਵੱਲੋਂ ਮਰਨਾ ਜਾਣਦੇ ਹੋਣਗੇ। ਜਿਹੜੇ ਸੂਰਮੇ ਨੇ, ਜਿਹੜੇ ਯੋਧੇ ਨੇ, ਨਾਮ ਰੰਗ ਵਿੱਚ ਰੰਗੇ ਹੋਏ ਨੇ ਜਿਹੜੇ, ਜਾਂ ਜੰਗ ਦੇ ਮੈਦਾਨ ਵਿੱਚ ਵੀ ਜਿਹੜੇ ਜੂਝਣ ਵਾਲੇ ਨੇ, ਉਹਨਾਂ ਆਪਾਂ ਗਵਾ ਦਿੱਤਾ ਹੈ, ਮੈਂ ਮੇਰੀ ਮੁੱਕ ਗਈ। ਇੱਥੇ ਸੂਰਮੇ ਉਹ ਹੀ ਨੇ, ਮਰਨ ਮੁਨਸਾ ਸੂਰਿਆਂ ਹੱਕ ਹੈ। ਉਹ ਕਹਿੰਦੇ ਅੱਗੇ ਹੋ ਕੇ ਮਰਨਾ, ਅੱਗੇ ਹੋ ਕੇ ਜੂਝਣਾ, ਇਹ ਸਾਡਾ ਹੱਕ ਹੈ। ਜੇ ਹੋਏ ਮਰਨ ਪਰਵਾਨੋ ਸੂਰੇ ਸੇਈ ਆਗੇ ਆਖੀਐ, ਅੱਗੇ ਪ੍ਰਭੂ ਦੀ ਦਰਗਾਹ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਹੀ ਸੂਰਮੇ ਹਨ। ਦਰਗਹਿ ਪਾਵੇ ਸਾਚੀ ਮਾਣੋ, ਦਰਗਾਹ ਮਾਣ ਪਾਵੇ ਪਤ ਸਿਉਂ ਜਾਵੇ, ਇੱਜ਼ਤ ਨਾਲ ਜਾਣਗੇ, ਆਗੇ ਦੁੱਖ ਨਾ ਲਾਗੇ, ਕਰ ਏਕ ਧਿਆਵੈ ਤਉ ਸੁਖ ਪਾਵੇ, ਜਿੱਤ ਸੇਵਿਆ ਭਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਉੱਚਾ ਬੋਲ ਹੰਕਾਰ ਦਾ ਬੋਲ ਨਹੀਂ ਬੋਲਣਾ, ਆਪਣੇ ਮਨ ਦੇ ਵਿੱਚ ਹੀ ਰਹਿਣਾ ਨਿਮਰਤਾ ਨਾਲ, ਆਪੇ ਜਾਣੇ ਜਾਣੂ ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੂ। ਇਹ ਗੁਰਸਿੱਖੀ ਦਾ ਮਾਰਗ ਹੈ, ਬੇਅੰਤ ਦ੍ਰਿਸ਼ਟਾਂਤ ਨੇ ਪਾਵਨ ਬਾਣੀ ਚ। ਭਾਈ ਗੁਰਦਾਸ ਜੀ ਵਚਨ ਕਹਿੰਦੇ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਖੰਡੇ ਦੀ ਧਾਰ ਵਾਂਗੂ ਤਿੱਖੀ ਤੰਗ ਗਲੀ ਵਿੱਚੋਂ ਲੰਘਣਾ ਪਏਗਾ। ਉੱਥੇ ਟਿਕੇ ਨਾ ਭੁਣਹਣਾ, ਚੱਲ ਨਾ ਸਕੈ ਉੱਪਰ ਕੀੜੀ, ਉੱਥੇ ਮੱਛਰ ਨਹੀਂ ਟਿਕ ਸਕਦਾ, ਉੱਪਰ ਕੀੜੀ ਨਹੀਂ ਚੱਲ ਸਕਦੀ, ਭਾਵ ਛੋਟੇ ਹੌਂਸਲੇ ਵਾਲੇ, ਛੋਟੇ ਦਿਲਾਂ ਵਾਲੇ, ਛੋਟੀ ਸੋਚ ਵਾਲੇ ਗੁਰਸਿੱਖੀ ਦੇ ਮਾਰਗ ਤੇ ਨਹੀਂ ਚੱਲ ਸਕਦੇ। ਇੱਥੇ ਤੇ ਮਹਾਨ ਦਿਲਾਂ ਵਾਲੇ, ਮਹਾਨ ਜਿਗਰੇ ਵਾਲੇ, ਜਿਹੜੇ ਆਪਾਂ ਸਮਰਪਿਤ ਕਰਕੇ ਜਿੰਦ ਤਲੀ ਤੇ ਰੱਖ ਸਕਦੇ ਹੋਣ, ਉਹ ਸਿੱਖੀ ਦੇ ਮਾਰਗ ਤੇ ਚੱਲਣਗੇ। ਸਿੱਖੀ ਦਾ ਮਾਰਗ ਅਪਣਾਇਆ ਹੀ ਉਹਨਾਂ ਨੇ ਹੈ ਜਿਨ੍ਹਾਂ ਨੇ ਜਿੰਦ ਤਲੀ ਤੇ ਰੱਖੀ ਹੈ, ਜਿਨ੍ਹਾਂ ਨੇ ਗੁਰੂ ਅੱਗੇ ਆਣ ਕੇ ਸਿਰ ਭੇਟਾ ਕੀਤਾ ਹੈ। ਇੱਥੇ ਭਾਵ ਉੱਥੇ ਟਿਕੇ ਨਾ ਭੁਣਹਣਾ, ਭਾਵ ਮੱਛਰ ਉੱਥੇ ਟੇਕ ਨਹੀਂ ਸਕਦਾ, ਚੱਲ ਨਾ ਸਕੈ ਉੱਪਰ ਕੀੜੀ, ਜਿਹੜਾ ਖੰਡਾ ਹੈ, ਜਿਹੜੀ ਖੰਡੇ ਦੀ ਧਾਰਾ ਹੈ, ਜਿੱਧਰੋਂ ਖੰਡਾ ਤਿੱਖਾ ਹੈ, ਭਾਵ ਉਹਦੀ ਧਾਰ ਉੱਥੇ ਮੱਛਰ ਨਹੀਂ ਬੈਠ ਸਕਦਾ, ਕੀੜੀ ਨਹੀਂ ਚੱਲ ਸਕਦੀ। ਮਤਲਬ ਇਹ ਖੰਡੇ ਧਾਰ ਗਲੀ ਅੱਤ ਪੀੜੀ ਹੈ ਸਿੱਖੀ ਦਾ ਮਾਰਗ, ਇਸ ਲਈ ਛੋਟੇ ਜਿਗਰੇ ਤੇ ਛੋਟੇ ਦਿਲ ਵਾਲੇ, ਛੋਟੀ ਸੋਚ ਵਾਲੇ ਗੁਰਸਿੱਖੀ ਦੇ ਮਾਰਗ ਤੇ ਨਹੀਂ ਚੱਲ ਸਕਦੇ। ਵਾਲੋਂ ਨਿੱਕੀ ਆਖੀ ਹੈ ਤੇਲ ਤਿਲੋਂ ਲੈ ਕੋਲੂ ਪੀੜੀ, ਵਾਲ ਤੋਂ ਨਿੱਕੀ ਹੈ, ਇੱਕ ਕੇਸ ਦੀ ਤਾਰ ਤੋਂ ਵੀ ਸੂਕਸ਼ਮ ਹੈ। ਸਾਧ ਸੰਗਤ, ਜਿਵੇਂ ਕੋਲੂ ਵਿਖੇ ਤੇਲ ਤਿਲਾਂ ਤੋਂ ਪੀੜੀ ਦਾ ਹੈ, ਭਾਵ ਉਹਦਾ ਤੱਤ ਕੱਢ ਲਈਦਾ, ਤਿਲਾਂ ਦਾ ਜਿਹੜਾ ਤੱਤ ਹੈ ਨਾ, ਉਹ ਕੱਢ ਲਈਦਾ, ਜਿਹੜਾ ਉਹਦੇ ਵਿੱਚੋਂ ਤੇਲ ਆ ਤੇ ਬਾਕੀ ਤੇਲ ਇੱਕ ਪਾਸੇ ਨਿਕਲ ਜਾਂਦੇ ਨੇ ਜਦੋਂ ਕੋਲੂ ਵਿੱਚ ਪੀੜਦੇ ਨੇ। ਇਹ ਤੇ ਸਾਰੀ ਦੁਨੀਆਂ ਦੇ ਮਤ ਮਜ਼ਹਬ, ਸੰਸਾਰ ਦੇ ਵੱਖ ਵੱਖ ਧਰਮ, ਵੱਖ ਵੱਖ ਰਸਤੇ ਜਿਹੜੇ, ਇਹ ਤੇ ਤੇਲ ਤਿਲੋਂ ਲੈ ਕੋਲੂ ਪੀੜੀ, ਇਹ ਤੇ ਸੰਸਾਰ ਦਾ ਤੱਤ ਕੱਢਿਆ ਜਿਹੜੀ ਸਿੱਖੀ ਹੈ। ਇਹ ਤੇ ਸਾਰੇ ਦੇ ਸਾਰੇ ਮਤਾਂ ਮਜ਼ਹਬਾਂ ਦਾ ਨਿਚੋੜ ਹੈ, ਨਵੇਂ ਯੁੱਗ ਦਾ ਧਰਮ ਹੈ ਸਿੱਖੀ। ਦੁਨੀਆਂ ਵਿੱਚ ਅੱਜ ਤੱਕ ਜਿੰਨੇ ਬਾਕੀ ਹੋਰ ਧਾਰਮਿਕ ਗ੍ਰੰਥ ਨੇ, ਉਹਨਾਂ ਵਿੱਚ ਕਈ ਵਾਰੀ ਤਬਦੀਲੀ ਕੀਤੀ ਜਾ ਚੁੱਕੀ ਹੈ, ਪਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦਾ ਪਾਵਨ ਪਵਿੱਤਰ ਮਹਾਨ ਬਾਣੀ ਦਾ ਖਜ਼ਾਨਾ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜੁਗੋ ਜੁਗ ਅਟਲ, ਕੋਈ ਦੁਨੀਆਂ ਦਾ ਇਨਸਾਨ ਇੱਕ ਪੰਗਤੀ ਦੇ ਉੱਤੇ, ਇੱਕ ਲਫ਼ਜ਼ ਦੇ ਉੱਤੇ ਵੀ ਉਂਗਲ ਨਹੀਂ ਉਠਾ ਸਕਦਾ। ਇਹ ਤੱਤ ਹੈ ਸਾਰੇ ਸੰਸਾਰ ਦਾ, ਜਗਤ ਦਾ, ਦੁਨੀਆਂ ਦਾ ਕੋਈ ਐਸਾ ਪੱਖ ਨਹੀਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਨਹੀਂ ਆਇਆ। ਜੀਵਨ ਦਾ ਕੋਈ ਐਸਾ ਮੋੜ ਤੇ ਪੜਾਅ ਤੇ ਅਵਸਥਾ ਨਹੀਂ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਇਆ। ਇਹ ਵੱਖਰੀ ਬਾਤ ਹੈ, ਸਾਨੂੰ ਸਿੱਖੀ ਦੇ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਿਤਨੀ ਕੁ ਸਮਝ ਆਈ ਹੈ ਔਰ ਕਿੰਨੀ ਕੁ ਬਾਣੀ ਅਸੀਂ ਕਮਾਈ ਹੈ ਤਾਂ ਪਤਾ ਲੱਗਣਾ ਹੈ। ਇਹ ਸਿੱਖੀ ਇਸ ਤਰ੍ਹਾਂ ਦੀ ਹੈ, ਤੇਲ ਤਲੋਂ ਜਾਂ ਕੋਲੂ ਪੀੜੀ, ਜਿਸ ਤਰ੍ਹਾਂ ਕੋਲੂ ਵਿਖੇ ਤੇਲ ਤਿਲਾਂ ਤੋਂ ਪੀੜੀ ਦਾ ਹੈ, ਇਸ ਤਰ੍ਹਾਂ ਹੈ ਸਿੱਖੀ। ਐ ਸਿੱਖ ਨੂੰ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਜਿਵੇਂ ਠੇਠ ਪੰਜਾਬੀ ਦੀ ਇੱਕ ਕਹਾਵਤ ਹੈ ਵੀ ਸੂਈ ਦੇ ਨੱਕੇ ਚੋਂ ਕੱਢਿਆ ਹੋਇਆ, ਇੰਨਾ ਸੂਖਸ਼ਮ ਇਹਦੇ ਜੀਵਨ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਣਾ ਦਿੱਤਾ ਜ਼ਿੰਦਗੀ ਦੇ ਹਰ ਪੱਖ ਤੋਂ। ਇਹ ਤੇ ਤਿਲਾਂ ਦਾ ਤੇਲ ਕੱਢਣ ਵਾਲੀ ਗੱਲ ਹੈ, ਕੋਲੂ ਚ ਪੀੜੇ ਜਾਣ ਵਾਲੀ ਬਾਤ ਹੈ। ਇਹ ਜਿਹੜੇ ਆਗਿਆ ਦਾ ਪਾਲਣ ਕਰਦੇ ਨੇ, ਸਿੱਖੀ ਵਿੱਚ ਆ ਗਏ ਨੇ, ਜਿਨ੍ਹਾਂ ਨੇ ਕਮਾ ਲਈ ਹੈ ਗੁਰੂ ਦੀ ਸਿੱਖੀ, ਉਹ ਜਾਣਦੇ ਹਨ ਕਿ ਕੈਸੀ ਜੀਵਨ ਜਾਚ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਜਿਹੜੇ ਗੁਰਮੁਖ ਜਾਨ ਇਸ ਸਿੱਖੀ ਦੇ ਮਾਰਗ ਤੇ ਤੁਰਦੇ ਨੇ, ਜੀਵਨ ਦੇਖਣਾ ਉਹਨਾਂ ਦਾ ਕੈਸਾ ਹੈ, ਦੱਸ ਰਹੇ ਨੇ ਅਗਲੀਆਂ ਪੰਕਤੀਆਂ ਚ। ਗੁਰਮੁਖ ਵੰਸ਼ੀ ਪਰਮ ਹੰਸ, ਖੀਰ ਨੀਰ ਨਿਰਨੋ ਚੁੰਜ ਵੀੜੀ। ਇਹ ਜਿਹੜੇ ਗੁਰਮੁਖ ਜਾਨ ਗੁਰਸਿੱਖ ਸਿੱਖੀ ਕਮਾਉਣ ਵਾਲੇ ਨੇ, ਉਹ ਤੇ ਸਾਧ ਸੰਗਤ ਕੀ ਹਨ? ਪਰਮ ਹੰਸ, ਹੰਸਾਂ ਤੋਂ ਵੀ ਸ਼੍ਰੋਮਣੀ। ਪਰਮ ਹੰਸ ਦਾ ਮਤਲਬ ਹੰਸਾਂ ਤੋਂ ਵੀ ਸ਼੍ਰੋਮਣੀ ਪਰਮ ਹੰਸ ਹਨ ਇਹ ਗੁਰੂ ਦੇ ਸਿੱਖ। ਜਿਹੜਾ ਹੰਸ ਹੈ ਉਸ ਦੀ ਚੁੰਜ ਦੇ ਵਿੱਚ ਖਟਾਸ ਹੈ, ਉਹ ਆਪਣੀ ਚੁੰਜ ਦੁੱਧ ਦੇ ਵਿੱਚ ਪਾਉਂਦਾ, ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰ ਦਿੰਦਾ। ਸਾਧ ਸੰਗਤ ਦੁੱਧ ਪੀ ਲੈਂਦਾ, ਛਕ ਲੈਂਦਾ ਅਤੇ ਪਾਣੀ ਰਹਿਣ ਦਿੰਦਾ। ਖੀਰ ਨੀਰ ਨਿਰਨੋ ਚੁੰਜ ਵੀੜੀ, ਕਹਿੰਦੇ ਗੁਰਸਿੱਖਾਂ ਦੇ ਮਨ ਹਿਰਦੇ ਦੀ ਵਿਚਾਰ ਦੀ ਚੁੰਝ ਜਿਹੜੀ ਹੈ ਉਹ ਦੁੱਧ ਤੇ ਪਾਣੀ ਵੱਖਰਾ ਵੱਖਰਾ ਨਤਾਰ ਦਿੰਦੇ ਨੇ। ਸੰਸਾਰ ਜਗਤ ਦੇ ਵਿੱਚ ਗੁਰਮਤ ਧਾਰਨ ਕਰ ਲੈਂਦੇ ਨੇ, ਮਨਮਤ ਛੱਡ ਦਿੰਦੇ ਨੇ। ਜਿਹੜੇ ਗੁਰੂ ਦੇ ਸਿੱਖ ਨੇ ਉਹ ਹੰਸਾਂ ਦੀ ਤਰ੍ਹਾਂ, ਭਾਵ ਪਰਮ ਹੰਸਾਂ ਦਾ ਖਿਤਾਬ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਨੂੰ ਦਿੱਤਾ ਹੈ। ਸਿਲਾ ਅਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ। ਅਲੂਣੀ ਸਿਲਾ ਚਟਣੀ ਹੈ ਜਿਹੜੀ ਸਿੱਖੀ ਹੈ ਨਾ, ਕਹਿੰਦੇ ਉਹਨਾਂ ਨੇ ਅਲੂਣੀ ਸਿਲ ਚੱਟੀ ਹੈ ਗੁਰਸਿੱਖਾਂ ਨੇ। ਮਾਣਕ ਤੇ ਮੋਤੀਆਂ ਦੀ ਚੋਗ ਚੁਗਦੇ ਨੇ, ਮਾਣਕ ਮੋਤੀ ਚੋਗ ਨਵੀੜੀ। ਜਿਹੜੇ ਐਸੇ ਗੁਰਸਿੱਖ ਸੰਤ ਸਿਪਾਹੀ ਸਤਿਗੁਰੂ ਦੇ ਪਿਆਰੇ ਨੇ, ਉਹ ਪਰਮੇਸ਼ਰ ਦੇ ਨਾਮ ਦੇ ਸਿਮਰਨ ਬੰਦਗੀ ਦੇ ਸ਼ੁਭ ਗੁਣਾਂ ਦੇ ਮਾਣਕ ਮੋਤੀ ਚੁਗਦੇ ਹਨ। ਗੁਰਮੁਖ ਮਾਰਗ ਚੱਲਣ ਆਸ ਨਰਾਸੀ ਝੀੜ ਉਚੀੜੀ। ਗੁਰਸਿੱਖਾਂ ਦੇ ਰਸਤੇ ਤੇ ਚੱਲਣਾ ਤਾਂ ਹੁੰਦਾ ਹੈ, ਗੁਰਸਿੱਖਾਂ ਨੇ ਨਾਮ ਸਿਮਰਨ ਭਜਨ ਬੰਦਗੀ ਦੇ ਰਸਤੇ ਤੇ ਚੱਲਣਾ ਤਾਂ, ਪਰ ਸੂਖਸ਼ਮ ਤੋਂ ਸੂਖਸ਼ਮ ਰਸਤਾ ਹੈ। ਆਸ ਤੋਂ ਵੀ ਨਿਰ ਆਸ ਉਹਨਾਂ ਦੀ ਬੁੱਧੀ ਹੋ ਜਾਂਦੀ ਹੈ, ਭਾਵ ਰੰਚਕ ਮਾਤਰ ਵੀ ਦੁਨੀਆਂ ਦੀਆਂ ਆਸਾਂ ਉਹਨਾਂ ਨੂੰ ਨਹੀਂ ਫੁਰਦੀਆਂ। ਗੁਰਮੁਖ ਮਾਰਗ ਚੱਲਣਾ, ਗੁਰਮੁਖ ਜਨਾਂ ਨੇ ਗੁਰਸਿੱਖੀ ਦੇ ਮਾਰਗ ਦੇ ਉੱਤੇ ਜਿਹੜਾ ਚੱਲਣਾ ਕੀਤਾ ਹੈ, ਆਸ ਨਰਾਸੀ ਦੁਨੀਆਂ ਦੀਆਂ ਮੋਹ ਮਾਇਆ ਪਦਾਰਥਵਾਦ ਦੀਆਂ ਆਸਾਂ ਤੋਂ ਨਿਰ ਆਸ ਹੋ ਗਏ। ਝੀੜ ਉਹ ਝੀੜੀ, ਝੀੜ ਉਹ ਝੀੜੀ ਦਾ ਅਰਥ ਹੈ ਸੂਖਸ਼ਮ ਤੋਂ ਵੀ ਸੂਖਸ਼ਮ ਰਸਤਾ ਹੈ ਇਹ, ਬੜਾ ਬਰੀਕੀ ਦਾ ਰਸਤਾ ਹੈ ਕਿ ਅੰਦਰ ਆਸ ਵੀ ਨਾ ਫੁਰੇ ਦੁਨੀਆਂ ਦੇ ਪਦਾਰਥਾਂ ਦੀ, ਅੰਦਰ ਫੁਰਨਾ ਵੀ ਨਾ ਉੱਠੇ ਦੁਨੀਆਂ ਦੇ ਵਿਕਾਰਾਂ ਦਾ, ਅੰਦਰ ਰੰਚਕ ਮਾਤਰ ਵੀ ਸੋਚ ਨਾ ਉੱਠੇ ਦੁਨੀਆਂ ਦੀ ਮੋਹ ਮਾਇਆ ਤੇ ਕਿਸੇ ਪਦਾਰਥ ਦੀ। ਆਖੇ ਸਤਿਗੁਰੂ ਤੁਹਾਡਾ ਹੁਕਮ ਹੋਵੇ ਸਿਰ ਭੇਟਾ ਦੇਣਾ ਹੈ, ਭਾਈ ਦਇਆ ਰਾਮ ਸਾਹਮਣੇ ਖਲੋਤਾ ਹਾਜ਼ਰ ਹੈ ਮਹਾਰਾਜ, ਆਪਾਂ ਚਰਵਾ ਲੈਣਾ ਹੈ ਪਰ ਸਿੱਖੀ ਤੋਂ ਬੇਮੁੱਖ ਨਹੀਂ ਹੋਣਾ, ਹਾਜ਼ਰ ਹਾਂ ਮਹਾਰਾਜ। ਹੋਰ ਤਾਂ ਹੋਰ ਦੁਨੀਆਂ ਦੀਆਂ ਆਸਾਂ ਤਮੰਨਾ ਦੀ ਬਾਤ, ਉਹਨਾਂ ਨੇ ਤੇ ਜ਼ਿੰਦਗੀ ਵੀ ਉਹਨੂੰ ਸਮਰਪਿਤ ਕਰ ਦਿੱਤੀ ਕਿ ਜ਼ਿੰਦਗੀ ਜੀਣ ਦੀ ਵੀ ਆਸ ਦਾ ਫੁਰਨਾ ਨਹੀਂ ਹੈ ਕੋਈ, ਕਿ ਹੋਰ ਜ਼ਿੰਦਗੀ ਜੀਣੀ ਹੈ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ, ਤੇਰਾ ਪਿਆਰ ਨਿਭ ਜਾਏ ਸਤਿਗੁਰਾ, ਆਰੇ ਨਾ ਚਿਰ ਜਾਂਗੇ ਦੇਗ ਚ ਉਬਲ ਜਾਂਗੇ ਪਰ ਧਰਮ ਨਹੀਂ ਛੱਡਣਾ। ਐਸਾ ਬਰੀਕ ਤੇ ਸੂਖਸ਼ਮ ਮਾਰਗ ਹੈ ਭਾਈ ਗੁਰਦਾਸ ਜੀ ਦੱਸ ਰਹੇ ਨੇ। ਸਹਿਜ ਸਰੋਵਰ ਸੱਚ ਖੰਡ ਸਾਧ ਸੰਗਤ ਸੱਚ ਤਖਤ ਹਰੀੜੀ। ਸਹਿਜ ਦੇ ਸਰੋਵਰ ਵਿੱਚ, ਸਹਿਜ ਮਤਲਬ ਆਤਮਿਕ ਅਡੋਲਤਾ, ਐ ਅੰਤਸ਼ਕਰਨ ਟਿਕਿਆ ਹੋਇਆ, ਸਹਿਜ ਦੇ ਸਰੋਵਰ ਵਿੱਚ ਤੇ ਪ੍ਰਭੂ ਦੇ ਸਾਧ ਸੰਗਤ ਰੂਪੀ ਸੱਚ ਖੰਡ ਦੇ ਵਿੱਚ ਜਿਹੜੇ ਗੁਰਸਿੱਖ ਜਨ ਹਨ, ਸਾਧ ਸੰਗਤ ਆਨੰਦ ਮਾਣਦੇ ਨੇ। ਸੱਚ ਤਖਤ ਹਰੀੜੀ, ਸਾਧ ਸੰਗਤ ਹੀ ਉਹਨਾਂ ਵਾਸਤੇ ਹਰੀ ਦਾ ਸੱਚਾ ਤਖਤ ਹੈ। ਉਹ ਕਹਿੰਦੇ ਗੁਰੂ ਦੀ ਸੰਗਤ ਚ ਬੈਠੇ ਹਾਂ, ਇੱਥੇ ਹੀ ਰੱਬ ਵੱਸਦਾ, ਇੱਥੇ ਹੀ ਸਾਡਾ ਪਰਮਾਤਮਾ ਤਖਤ ਲਾ ਕੇ ਬੈਠਾ ਹੈ। ਚੜ ਇੱਕੀ ਹੀ ਪੱਤ ਪੌੜੀਆਂ ਨਿਰੰਕਾਰ ਗੁਰ ਸ਼ਬਦ ਸਹੀੜੀ। ਵੀ ਵਿਸਵੇ ਸੰਸਾਰ ਨੂੰ ਛੱਡ ਕੇ ਇੱਕਵੀਂ ਪੌੜੀ, ਉਹ ਪ੍ਰਭੂ ਦੇ ਨਾਮ ਦੀ ਪੌੜੀ, ਸੱਚਖੰਡ ਦੀ ਪੌੜੀ ਤੇ ਉਹ ਚੜ੍ਹਦੇ ਨੇ। ਨਿਰੰਕਾਰ ਗੁਰ ਸ਼ਬਦ ਸਹੀੜੀ, ਨਿਰੰਕਾਰ ਸਰੂਪ ਗੁਰੂ ਦੇ ਸ਼ਬਦ ਨੂੰ ਹੀ ਸਹੇੜਦੇ ਹਨ, ਆਹ ਗੁਰੂ ਦੇ ਸ਼ਬਦ ਨੂੰ ਹੀ ਨਿਰੰਕਾਰ ਸਰੂਪ ਮੰਨਦੇ ਹਨ। ਇਹ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਨਿਰੰਕਾਰ ਤੋਂ ਆਈ ਹੈ ਤੇ ਇਹ ਨਿਰੰਕਾਰ ਹੀ ਹੈ। ਇਹ ਬਾਣੀ ਧੁਰ ਤੋਂ ਆਈ ਹੈ ਤੇ ਧੁਰ ਪਰਮਾਤਮਾ ਦਾ ਹੀ ਸਰੂਪ ਹੈ। ਇਹ ਬਾਣੀ ਖਸਮ ਤੋਂ ਆਈ ਹੈ, ਉਸ ਖਸਮ ਦਾ ਹੀ ਸਰੂਪ ਹੈ। ਇੰਜ ਪਿਆਰ ਕਰਦੇ ਹਨ ਬਾਣੀ ਨਾਲ। ਮਾਫ਼ ਕਰਨਾ, ਮੱਥਾ ਆਪਾਂ ਵੀ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਨਮਸਕਾਰਾਂ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਢੰਗ ਨਾਲ ਪਿਆਰ ਕੀਤਾ ਹੋਵੇ ਤੇ ਨਮਸਕਾਰ ਕੀਤੀ ਹੋਵੇ ਕਿ ਇਹ ਮੇਰਾ ਨਿਰੰਕਾਰ ਵਾਹਿਗੁਰੂ ਚੌਂਕੜਾ ਮਾਰ ਕੇ ਬੈਠਾ ਹੈ। ਇਹ ਗੁਰਸਿੱਖਾਂ ਦੀ ਕਰਨੀ ਦੱਸ ਰਹੇ ਨੇ। ਨਿਰੰਕਾਰ ਕੌਣ ਹੈ? ਨਿਰੰਕਾਰ ਇਸ ਧਰਤੀ ਤੇ ਗੁਰਸਿੱਖਾਂ ਦਾ ਗੁਰ ਸ਼ਬਦ ਸਹੀੜੀ, ਜੋ ਗੁਰ ਸ਼ਬਦ ਨੂੰ ਸਹੇੜਦੇ ਧਾਰਨ ਕਰਦੇ ਹਨ। ਕੀ ਸਮਝਦੇ ਹਨ ਗੁਰ ਸ਼ਬਦ? ਕਿ ਸਾਡਾ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਬਡ ਅਵਰ ਨਾ ਕੋਈ। ਇਹ ਖਸਮ ਤੋਂ ਆਈ ਹੈ ਬਾਣੀ, ਖਸਮ ਦਾ ਸਰੂਪ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਕੈਸੜਾ ਕਰੀ ਗਿਆਨ ਵੇ ਲਾਲੋ। ਇਹ ਬਾਣੀ ਧੁਰ ਤੋਂ ਆਈ ਹੈ, ਉਸ ਧੁਰ ਨਿਰੰਕਾਰ ਪਰਮਾਤਮਾ ਦਾ ਹੀ ਸਰੂਪ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਸ ਲਈ ਗੁਰਸਿੱਖ ਗੁਰੂ ਸ਼ਬਦ ਨੂੰ ਨਿਰੰਕਾਰ ਪਰਮਾਤਮਾ ਵਾਂਗ ਪਿਆਰ ਕਰਦੇ ਹਨ। ਇਹ ਗੁਰ ਸ਼ਬਦ ਹੀ ਸਾਡਾ ਨਿਰੰਕਾਰ ਹੈ। ਗੁੰਗੈ ਦੀ ਮਿਠਿਆਈ ਹੈ ਅਕਥ ਕਥਾ ਵਿਸਮਾਦ ਬਚੀੜੀ। ਗੁੰਗੇ ਦੀ ਮਠਿਆਈ ਵਾਂਗ, ਭਾਵ ਗੂੰਗੇ ਦੀ ਮਠਿਆਈ ਹੈ, ਕਿਸੇ ਗੂੰਗੇ ਬੰਦੇ ਨੂੰ ਜਿਹੜਾ ਜ਼ਬਾਨ ਤੋਂ ਬੋਲ ਨਹੀਂ ਸਕਦਾ ਉਸਨੂੰ ਮਠਿਆਈ ਖਵਾ ਦਿਓ ਅਤੇ ਫਿਰ ਉਸਨੂੰ ਪੁੱਛੋ ਇਸਦਾ ਕੀ ਸਵਾਦ ਆਇਆ ਹੈ। ਹੁਣ ਮੂੰਹ ਤੋਂ ਬੋਲ ਕੇ ਨਹੀਂ ਦੱਸ ਸਕਦਾ ਕਿ ਬੜੀ ਮਿੱਠੀ ਹੈ, ਬੜੀ ਸਵਾਦ ਹੈ। ਹੱਥ ਪੈਰ ਮਾਰਦਾ, ਆਪਣੀ ਖੁਸ਼ੀ ਜ਼ਾਹਰ ਕਰਦਾ ਹੈ, ਪਰੰਤੂ ਮੂੰਹ ਤੋਂ ਬਿਆਨ ਨਹੀਂ ਕਰ ਸਕਦਾ। ਇਸੇ ਲਈ ਜਿਹੜੇ ਗੁਰੂ ਦੇ ਪਿਆਰੇ ਆਤਮਿਕ ਆਨੰਦ ਮਾਣਦੇ ਹਨ, ਬਾਣੀ ਵਿੱਚ ਜੁੜ ਕੇ, ਸ਼ਬਦ ਵਿੱਚ ਜੁੜ ਕੇ ਜਿਹੜੇ ਰਸ ਮਾਣਦੇ ਹਨ, ਉਸ ਆਨੰਦ ਨੂੰ ਉਹੀਓ ਹੀ ਲੋਕ ਜਾਣਦੇ ਹਨ ਜਿਨ੍ਹਾਂ ਨੇ ਮਾਣਿਆ ਹੈ। ਕਿਉਂਕਿ ਅਕਥ ਕਥਾ ਵਿਸਮਾਦ ਬਚੀੜੀ, ਸਾਧ ਸੰਗਤ ਉਹ ਅਸਚਰਜ ਰੂਪ ਅਕਥ ਕਥਾ ਨੂੰ ਵਿਚਾਰਦੇ ਤੇ ਹਨ, ਵਾਚਦੇ ਤੇ ਹਨ ਆਪਣੇ ਅੰਦਰ ਅੰਦਰ ਦਿਲ ਹਿਰਦੇ ਦੇ ਵਿੱਚ, ਪਰ ਇਹ ਕਹਿੰਦੇ ਹਨ ਇਹ ਕਥਾ ਅਕਥ ਹੈ। ਜੋ ਰਸ ਜੋ ਆਨੰਦ ਅਸੀਂ ਮਾਣਿਆ ਹੈ, ਇਸ ਨੂੰ ਅਸੀਂ ਆਪਣੀ ਰਸਨਾ ਨਾਲ ਬਿਆਨ ਨਹੀਂ ਕਰ ਸਕਦੇ, ਆਪਣੀ ਰਸਨਾ ਨਾਲ ਨਹੀਂ ਦੱਸ ਸਕਦੇ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਗੁਰਮੁਖ ਸੁਖ ਫਲ ਸਹਿਜ ਅਲੀੜੀ, ਐਸੇ ਗੁਰਮੁਖ ਜਨ ਗੁਰਸਿੱਖ ਜਿਹੜੇ ਸਿੱਖੀ ਕਮਾਉਣ ਵਾਲੇ ਨੇ, ਆਤਮਿਕ ਸੁਖ ਫਲ ਸਹਿਜੇ ਹੀ ਪ੍ਰਾਪਤ ਕਰ ਲੈਂਦੇ ਹਨ। ਅਲੀੜੀ ਦਾ ਅਰਥ ਹੈ ਬਿਲਕੁਲ ਸਹਿਜੇ, ਸੁਤੇ ਸਿੱਧ ਹੀ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਆਪਾਂ ਸਮਰਪਿਤ ਕੀਤਾ ਤੇ ਉਹਦਾ ਸਵਾਦ ਆਨੰਦ ਰਸ ਸਿੱਖੀ ਦਾ ਮਾਣ ਰਹੇ ਹਨ। ਇਸ ਲਈ ਗੁਰਮੁਖ ਸੁਖ ਫਲ ਸਹਿਜ ਅਲੀੜੀ, ਸਾਧ ਸੰਗਤ ਗੁਰਮੁਖ ਜਨ ਆਤਮਿਕ ਸੁਖ ਆਤਮਿਕ ਆਨੰਦ ਦਾ ਫਲ ਸਹਿਜੇ ਹੀ, ਸਹਿਜ ਅਲੀੜੀ, ਸਹਿਜੇ ਹੀ ਅਲੀੜੀ ਲੈ ਰਹੇ ਹਨ, ਭਾਵ ਸਵਾਦਨ ਕਰ ਰਹੇ, ਉਸਨੂੰ ਮਾਣ ਰਹੇ ਹਨ। ਗੁਰਸਿੱਖਾਂ ਦੇ ਪਾਸ ਇਹ ਆਨੰਦ ਹੈ, ਜਿਹੜੀ ਸਿੱਖੀ ਦੀ ਕਮਾਈ ਉਹਨਾਂ ਨੇ ਕੀਤੀ ਹੈ, ਸਿੱਖੀ ਦੇ ਰਸਤੇ ਤੇ ਚੱਲ ਕੇ। ਖੰਡੇ ਦੀ ਧਾਰ ਵਾਂਗੂ ਭਗਤੀ ਦਾ ਮਾਰਗ ਹੈ ਇਹ, ਤਿਲਾਂ ਵਾਂਗ ਸਾਧ ਸੰਗਤ ਪੀੜੇ ਜਾਣ ਵਾਲਾ ਮਾਰਗ ਹੈ, ਇਹ ਹੰਸਾਂ ਵਾਂਗੂ ਮਾਣਕ ਮੋਤੀ ਚੁਗਣ ਵਾਲਾ ਮਾਰਗ ਹੈ, ਇਹ ਅਲੂਣੀ ਸਿਲਾ ਚੱਟਣ ਵਾਲਾ ਮਾਰਗ ਹੈ। ਇਸ ਲਈ ਸਭ ਸੰਸਾਰ ਦੀ ਮੋਹ ਮਾਇਆ ਤੋਂ ਉੱਚੇ ਉੱਠ ਕੇ ਇਹ ਸਹਿਜ ਆਤਮਿਕ ਅਡੋਲਤਾ ਤੇ ਟਿਕਾਅ ਵਿੱਚ ਟਿਕ ਕੇ ਗੁਰੂ ਦੇ ਆਖੇ ਲੱਗ, ਗੁਰੂ ਦੀ ਆਗਿਆ ਪਾਲਣ ਕਰਕੇ ਪਰਮੇਸ਼ਰ ਵਿੱਚ ਅਭੇਦ ਤੇ ਲੀਨ ਹੋ ਜਾਣ ਵਾਲਿਆਂ ਦਾ ਮਾਰਗ ਹੈ। ਗੁਰਬਾਣੀ ਆਸ਼ੇ ਤੇ ਚੱਲ ਕੇ, ਵਾਹ ਵਾਹ ਬਾਣੀ ਨਿਰੰਕਾਰ ਹੈ ਦੀ ਕਮਾਈ ਕਰਕੇ ਪਰਮਾਤਮਾ ਵਿੱਚ ਲੀਨਤਾ ਪ੍ਰਾਪਤ ਕਰ ਲੈਣ ਵਾਲਿਆਂ ਦਾ ਮਾਰਗ ਹੈ। ਜਿਸ ਮਾਰਗ ਤੇ ਗੁਰੂ ਦੇ ਸਿੱਖ ਚੱਲਦੇ ਹਨ, ਗੁਰਮੁਖ ਜਨ ਹੋ ਕੇ ਪ੍ਰਭੂ ਵਿੱਚ ਅਭੇਦ ਹੋ ਜਾਂਦੇ ਹਨ। ਵਾਰ 11ਵੀਂ ਦੀ 6ਵੀਂ ਪੌੜੀ ਵਿੱਚ ਸਤਿਗੁਰ ਦੇ ਚਰਨਾਂ ਕਮਲਾਂ ਦੀ ਮਹਿਮਾ ਵਰਣਨ ਕਰ ਰਹੇ ਹਨ। ਗੁਰਮੁਖ ਸੁਖ ਫਲ ਪਿਰਮ ਰਸ, ਚਰਨੋਦਕ ਗੁਰ ਚਰਨ ਪਖਾਲੇ, ਸੁਖ ਸੰਪਟ ਵਿੱਚ ਰੱਖ ਕੇ ਚਰਨ ਕਮਲ ਮਕਰੰਦ ਪਿਆਲੇ, ਕਉ ਲਾਲੀ ਸੂਰਜ ਮੁਖੀ ਲੱਖ ਕਵਲ ਖਿੜਦੇ ਰਲੀ ਆਲੇ, ਚੰਦਰ ਮੁਖੀ ਹੋਏ ਕੁਮੁਦਨੀ ਚਰਨ ਕਮਲ ਸੀਤਲ ਅਮੀ ਆਲੇ, ਚਰਨ ਕਮਲ ਦੀ ਵਾਸਨਾ ਲੱਖ ਸੂਰਜ ਹੋਮਣ ਅਲ ਕਾਲੇ, ਲੱਖ ਤਾਰੇ ਸੂਰਜ ਚੜੇ ਜਿਉ ਛਪ ਜਾਣ ਨਾ ਆਪ ਸੰਭਾਲੇ, ਚਰਨ ਕਮਲ ਦਲ ਜੋਤ ਵਿੱਚ ਲੱਖ ਸੂਰਜ ਲੋਕ ਜਾਣ ਰਵਾਲੇ, ਗੁਰਸਿੱਖ ਲੈ ਗੁਰਸਿੱਖ ਸੁਖਾਲੇ, ਗੁਰਸਿੱਖ ਲੈ ਗੁਰਸਿੱਖ ਸੁਖਾਲੇ। ਗੁਰਮੁਖ ਸੁਖ ਫਲ ਪਿਰਮ ਰਸ, ਚਰਨੋਦਕ ਗੁਰਚਰਨ ਪਖਾਲੇ। ਗੁਰਮੁਖ ਰੂਪ ਫਲ ਪਿਰ ਦਾ ਰਸ, ਨਿਰੰਕਾਰ ਪਰਮਾਤਮਾ ਦੇ ਨਾਮ ਸ਼ਬਦ ਦਾ ਰਸ ਸਮਝ ਕੇ ਗੁਰੂ ਦੇ ਚਰਨ ਧੋ ਕੇ ਚਰਨਾਮ੍ਰਿਤ ਲੈਂਦੇ ਹਨ। ਸਾਧ ਸੰਗਤ, ਸਤਿਗੁਰੂ ਦੇ ਚਰਨਾਂ ਨਾਲ ਗੁਰਮੁਖਾਂ ਦੀ ਐਸੀ ਪ੍ਰੀਤ ਹੈ, ਸਤਿਗੁਰ ਦੇ ਚਰਨ ਧੋ ਕੇ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਸਤਿਗੁਰ ਦੇ ਚਰਨ ਧੋ ਕੇ ਚਰਨਾਮ੍ਰਿਤ ਲੈਣਾ, ਗੁਰੂ ਦੇ ਚਰਨ ਪਖਾਲਣੇ ਧੋਣੇ, ਤੇ ਸਾਧ ਸੰਗਤ ਉਹ ਚਰਨਾਮ੍ਰਿਤ ਲੈਣਾ ਗੁਰਮੁਖਾਂ ਵਾਸਤੇ ਸਭ ਤੋਂ ਵੱਡਾ ਸੁਖ ਫਲ ਹੈ। ਗੁਰਮੁਖਾਂ ਵਾਸਤੇ ਸਭ ਤੋਂ ਵੱਡਾ ਸਤਿਗੁਰ ਦੇ ਪ੍ਰੇਮ ਦਾ ਪਿਆਰੇ ਦਾ ਰਸ ਹੈ। ਸੁਖ ਸੰਪਟ ਵਿੱਚ ਰੱਖ ਕੇ ਚਰਨ ਕਮਲ ਮਕਰੰਦ ਪਿਆਲੇ, ਹੁਣ ਧਿਆਨ ਰੱਖਣਾ, ਚਰਨਾਮ੍ਰਿਤ ਲਿਆ ਗੁਰੂ ਦੇ ਚਰਨ ਧੋ ਕੇ, ਕਹਿਣ ਲੱਗੇ ਮੂੰਹ ਦੇ ਡੱਬੇ ਵਿੱਚ ਰੱਖ ਕੇ। ਸਤਿਗੁਰ ਦੇ ਚਰਨਾਂ ਕਮਲਾਂ ਦਾ ਚਰਨਾ ਅੰਮ੍ਰਿਤ ਲਿਆ, ਚਰਨ ਧੋ ਕੇ ਉਹਦੇ ਤੋਂ ਬਾਅਦ ਸੁੱਖ ਸੰਪਟ ਵਿੱਚ ਰੱਖ ਕੇ ਕਹਿਣ ਲੱਗੇ, ਮੂੰਹ ਡੂਪੀ ਡੱਬੇ ਵਿੱਚ ਰੱਖ ਕੇ ਚਰਨਾ ਕਮਲਾਂ ਦੇ ਰਸਾਂ ਦੇ ਪਿਆਲੇ ਬਣਾਉਂਦੇ, ਵੱਡੇ ਅਦਬ ਨਾਲ ਛਕਦੇ, ਚਰਨ ਕਮਲ ਮਕਰੰਦ ਪਿਆਲੇ, ਸਤਿਗੁਰ ਦੇ ਚਰਨਾਂ ਕਮਲਾਂ ਦੇ ਪਿਆਲੇ ਬੜੇ ਸੁੱਖ ਤੇ ਆਨੰਦ ਨਾਲ ਮੂੰਹ ਰੂਪੀ ਡੱਬੇ ਦੇ ਰਾਹੀਂ ਸਾਧ ਸੰਗਤ ਲੈ ਕੇ ਛਕਦੇ ਹਨ, ਸੰਭਾਲਦੇ ਹਨ, ਮਨ ਹਿਰਦੇ ਵਿੱਚ ਵਸਾਉਂਦੇ ਹਨ। ਕਉ ਲਾਲੀ ਸੂਰਜ ਮੁਖੀ ਲੱਖ ਕਵਲ ਖਿੜਦੇ ਰਲੀਆਲੇ, ਸੂਰਜ ਮੁਖੀ ਕਮਲ ਫੁੱਲਾਂ ਦੇ ਸਮੂਹ, ਸਤਿਗੁਰ ਦੇ ਚਰਨ ਕਮਲ ਰੂਪ ਸੂਰਜ ਨੂੰ ਦੇਖ ਕੇ ਖਿੜਦੇ ਹਨ ਤੇ ਖੁਸ਼ੀਆਂ ਮਨਾਉਂਦੇ ਹਨ। ਸਾਧ ਸੰਗਤ, ਜਿਹੜਾ ਕਮਲ ਫੁੱਲ ਹੈ ਉਹ ਸੂਰਜ ਨੂੰ ਵੇਖ ਕੇ ਖਿੜਦਾ ਹੈ, ਜਿੰਨੀ ਦੇਰ ਸੂਰਜ ਚੜਿਆ ਰਹਿੰਦਾ ਕਮਲ ਦਾ ਫੁੱਲ ਖਿੜਿਆ ਰਹਿੰਦਾ ਹੈ, ਤੇ ਜਦੋਂ ਸੂਰਜ ਛਿਪਦਾ ਹੈ ਉਹ ਮੁੰਦਿਆ ਜਾਂਦਾ ਹੈ। ਕਉ ਲਾਲੀ ਦਾ ਅਰਥ ਹੈ ਕਮਲ ਫੁੱਲਾਂ ਦਾ ਇਕੱਠ ਜਿਹੜਾ ਹੈ। ਕਉ ਲਾਲੀ ਸੂਰਜ ਮੁਖੀ ਲੱਖ ਕਮਲ ਖਿੜਦੇ ਰਲੀਆਲੇ, ਰਲੀਆਲੇ ਦਾ ਅਰਥ ਹੁੰਦਾ ਰਲੀਆਂ ਮਾਨਣੀਆਂ, ਖੁਸ਼ੀਆਂ ਮਾਨਣੀਆਂ। ਕਹਿਣ ਲੱਗੇ ਸੂਰਜ ਮੁਖੀ, ਸੂਰਜ ਮੁਖੀ ਦਾ ਮਤਲਬ ਸੂਰਜ ਦਾ ਮੁੱਖ ਵੇਖ ਕੇ ਖਿੜਨਾ, ਕਮਲ ਫੁੱਲਾਂ ਦੇ ਜਿਹੜੇ ਸਮੂਹ ਨੇ ਉਹ ਗੁਰੂ ਦੇ ਚਰਨ ਕਮਲ ਜਿਹੜੇ ਨੇ ਉਹ ਸੂਰਜ ਨੇ। ਧਿਆਨ ਰੱਖਣਾ, ਗੁਰੂ ਦੇ ਚਰਨ ਕਮਲਾਂ ਦਾ ਦਰਸ਼ਨ ਕਰਨਾ ਇਹ ਸੂਰਜ ਹੈ, ਤੇ ਗੁਰਸਿੱਖਾਂ ਦੇ ਹਿਰਦੇ ਕਮਲ ਫੁੱਲ ਹਨ, ਉਹ ਖਿੜਦੇ ਨੇ ਸਤਿਗੁਰ ਦੇ ਚਰਨਾਂ ਕਮਲਾਂ ਨੂੰ ਤੱਕ ਕੇ ਤੇ ਖੁਸ਼ੀਆਂ ਮਨਾਉਂਦੇ ਹਨ ਗੁਰੂ ਦੇ ਸਿੱਖ। ਚੰਦਰ ਮੁਖੀ ਹੋਏ ਕੁਮੁਦਨੀ ਚਰਨ ਕਮਲ ਸੀਤਲ ਅਮੀ ਆਲੇ, ਸਾਧ ਸੰਗਤ ਦੂਸਰਾ ਪੱਖ ਕੀ ਹੈ, ਚੰਦਰ ਮੁਖੀ ਕਮੀਆਂ ਸਾਡੇ ਗੁਰਾਂ ਦੇ ਚਰਨ ਕਮਲ ਨੂੰ ਸੀਤਲ ਚੰਦਰਮਾ ਸਮਝ ਕੇ ਅੰਮ੍ਰਿਤ ਲੈਂਦੀਆਂ ਹਨ, ਭਾਵ ਇੱਕ ਹੋਰ ਫੁੱਲ ਹੈ ਜਿਹੜਾ ਚੰਦਰਮੇ ਨੂੰ ਵੇਖ ਕੇ ਖਿੜਦਾ ਹੈ। ਜਿਵੇਂ ਇੱਕ ਫੁੱਲ ਨੇ ਅਸੀਂ ਤੱਕੇ ਨੇ ਉਹ ਰਾਤ ਨੂੰ ਬੜੀ ਖੁਸ਼ਬੂ ਆਉਂਦੀ ਉਹਨਾਂ ਦੀ, ਉਹਨਾਂ ਨੂੰ ਰਾਤ ਦੀ ਰਾਣੀ ਵੀ ਕਹਿੰਦੇ ਨੇ ਜਿਹੜੇ ਚੰਦਰਮਾ ਵੱਲ ਵੇਖ ਕੇ ਖਿੜਦੇ ਹਨ। ਤੋ ਸਾਧ ਸੰਗਤ, ਐਸੇ ਗੁਰਸਿੱਖ ਜਿਹੜੇ ਜਦੋਂ ਸੂਰਜ ਦੀ ਗੱਲ ਕੀਤੀ ਕਹਿਣ ਲੱਗੇ ਸੂਰਜ ਵੱਲ ਵੇਖ ਕੇ ਸਾਧ ਸੰਗਤ ਉਹ ਫੁੱਲ ਖਿੜਦੇ ਨੇ ਕਮਲ ਦੇ, ਗੁਰੂ ਦੇ ਚਰਨ ਕਮਲ ਸੂਰਜ ਰੂਪੀ ਤੇ ਗੁਰਸਿੱਖਾਂ ਦੇ ਮਨ ਹਿਰਦੇ ਕਮਲ ਦਾ ਫੁੱਲ, ਤੇ ਸਾਧ ਸੰਗਤ ਜੋ ਚੰਦਰਮਾ ਨੂੰ ਵੇਖ ਕੇ ਖਿੜਨ ਗੁਰੂ ਦੇ ਚਰਨ ਕਮਲ ਚੰਦਰ ਰੂਪੀ, ਮਨ ਹਿਰਦੇ ਦੇ ਐਸੇ ਫੁੱਲ ਗੁਰਸਿੱਖਾਂ ਦੇ ਖਿੜਦੇ ਹਨ ਸੀਤਲ ਅਮਿਆਲੇ, ਜਿਹੜੇ ਸੀਤਲਤਾ ਸ਼ਾਂਤੀ ਟਿਕਾ ਤੇ ਜੀਵਨ ਵਿੱਚ ਆਨੰਦ ਸਾਧ ਸੰਗਤ ਜੀ ਮਾਣਦੇ ਹਨ। ਐਸੇ ਹਨ ਗੁਰੂ ਦੇ ਸਿੱਖ, ਐਸੇ ਹਨ ਸਤਿਗੁਰੂ ਪਾਤਸ਼ਾਹ ਦੀ ਸਿੱਖੀ ਕਮਾਉਣ ਵਾਲੇ, ਭਾਵ ਸੂਰਜ ਤੇ ਚੰਦਰਮਾ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈ। ਧਿਆਨ ਨਾਲ ਜਿਹੜੀ ਤੱਤ ਦੀ ਗੱਲ ਹੈ ਸਾਧ ਸੰਗਤ, ਜੋ ਸਿੱਟਾ ਹੈ ਉਹ ਇਹ ਹੈ ਕਿ ਸਿੱਖਾਂ ਨੂੰ ਸੂਰਜ ਤੇ ਚੰਦਰਮਾ ਆਦਿਕਾਂ ਦੀ ਬਾਹਰੀ ਰੂਪ ਦੇ ਵਿੱਚ ਲੋੜ ਨਹੀਂ, ਗੁਰੂ ਦੇ ਚਰਨ ਕਮਲ ਹੀ ਉਹਨਾਂ ਲਈ ਸੂਰਜ ਨੇ, ਗੁਰੂ ਦੇ ਚਰਨ ਕਮਲ ਹੀ ਉਹਨਾਂ ਵਾਸਤੇ ਚੰਦਰਮਾ ਹਨ। ਜਿਹੜੀ ਦਾਸ ਨੇ ਬੇਨਤੀ ਕੀਤੀ ਹੈ ਕਿ ਸੂਰਜ ਚੰਦਰਮਾ ਦੀ ਉਹਨਾਂ ਨੂੰ ਲੋੜ ਨਹੀਂ, ਨਹੀਂ ਦਾ ਭਾਵ ਕਿ ਇਹਨਾਂ ਤੋਂ ਉਹਨਾਂ ਨੂੰ ਕੋਈ ਸ਼ਾਂਤੀ ਟਿਕਾ ਜਾਂ ਆਨੰਦ ਮਿਲਦਾ ਹੈ, ਨਹੀਂ, ਇਹ ਤੇ ਪਰਮਾਤਮਾ ਦੀ ਬਣਾਈ ਮਰਿਆਦਾ ਦੇ ਅਨੁਸਾਰ ਦਿਨ ਚੜਿਆ ਹੈ, ਰਾਤ ਪਈ ਹੈ, ਦਿਨੇ ਸੂਰਜ ਚਾਨਣ ਦੇ ਰਿਹਾ ਹੈ, ਰਾਤ ਨੂੰ ਚੰਦਰਮਾ ਚਾਨਣੀ ਦੇ ਰਿਹਾ ਹੈ, ਇਹ ਕੁਦਰਤ ਹੈ ਪਰਮਾਤਮਾ ਦੀ। ਪਰੰਤੂ ਜਿਹੜੇ ਗੁਰੂ ਦੇ ਸਿੱਖ ਨੇ ਉਹ ਕਿਸੇ ਸੂਰਜ ਚੰਦਰਮਾ ਦੇ ਮੁਥਾਜ ਨਹੀਂ, ਉਹਨਾਂ ਦਾ ਗੁਰੂ ਹੀ ਉਹਨਾਂ ਵਾਸਤੇ ਸਾਰਾ ਕੁਛ ਹੈ। ਆਸਾਂ ਕੀ ਵਾਰ ਵਿੱਚੋਂ ਇੱਕ ਪ੍ਰਮਾਣ ਦਿਆਂ ਹੋਰ ਬਾਤ ਸਪਸ਼ਟ ਹੋ ਜਾਏਗੀ ਕਿ ਦਾਸ ਕੀ ਬੇਨਤੀ ਕਰਨੀ ਚਾਹੁੰਦਾ ਹੈ। ਜੇ ਸੌ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਸ ਲਈ ਜੇ ਗੁਰਬਿਨ ਘੋਰ ਅੰਧਾਰ ਹੈ, ਫਿਰ ਉਹਨਾਂ ਗੁਰਸਿੱਖਾਂ ਦੇ ਅੰਤਸ਼ਕਰਨ ਵਿੱਚ ਗੁਰੂ ਨੇ ਚਾਨਣਾ ਕਰ ਦਿੱਤਾ ਹੈ। ਇਸ ਲਈ ਸਤਿਗੁਰ ਦੇ ਚਰਨ ਕਮਲ ਹੀ ਸੂਰਜ ਤੇ ਚੰਦਰਮਾ ਦੀ ਨਿਆਈ ਹੋ ਗਏ, ਗੁਰਸਿੱਖਾਂ ਦੇ ਮਨ ਹਿਰਦੇ ਖਿੜੇ ਰਹਿੰਦੇ ਹਨ, ਆਨੰਦਿਤ ਰਹਿੰਦੇ ਹਨ ਗੁਰੂ ਦੇ ਸਿੱਖ। ਚਰਨ ਕਮਲ ਦੀ ਵਾਸ਼ਨ ਲੱਖ ਸੂਰਜ ਹੋਵਣ ਅਲ ਕਾਲੇ, ਸਤਿਗੁਰ ਦੇ ਚਰਨਾਂ ਕਮਲਾਂ ਦੀ ਵਾਸ਼ਨ ਲੱਖਾਂ ਸੂਰਜ ਕਾਲੇ ਭੌਰ ਹੋ ਜਾਂਦੇ ਹਨ, ਭਾਵ ਤੇਜ ਨਹੀਂ ਸਹਾਰ ਸਕਦੇ, ਭੌਰਿਆਂ ਦੇ ਵਾਂਗ ਗੁਰੂ ਦੇ ਚਰਨਾਂ ਨਾਲ ਜਿਹੜੇ ਗੁਰੂ ਦੇ ਸਿੱਖ ਨੇ ਉਹ ਪ੍ਰੀਤ ਕਰਦੇ ਹਨ, ਭਾਵ ਚਰਨ ਕਮਲ ਦੀ ਵਾਸ਼ਨ ਸਤਿਗੁਰ ਦੇ ਚਰਨਾਂ ਕਮਲਾਂ ਦੀ ਸੁਗੰਧੀ ਲੈਂਦੇ ਨੇ ਗੁਰੂ ਦੇ ਸਿੱਖ। ਅਲ, ਅਲ ਦਾ ਅਰਥ ਹੁੰਦਾ ਹੈ ਭਵਰਾ, ਕਹਿੰਦੇ ਸਤਿਗੁਰ ਦੇ ਚਰਨਾਂ ਕਮਲਾਂ ਦੀ ਵਾਸ਼ਨ ਸੁਗੰਧੀ ਲੈਂਦੇ ਹਨ, ਕੌਣ? ਗੁਰਸਿੱਖ ਭੌਰੇ ਬਣ ਕੇ। ਤੇ ਸਾਧ ਸੰਗਤ ਫਿਰ ਨਾਲ ਵਚਨ ਵਰਤੇ, ਕਹਿੰਦੇ ਉਹ ਜਿਹੜੀ ਸੁਗੰਧੀ ਹੈ ਨਾ ਗੁਰੂ ਦੇ ਚਰਨਾਂ ਕਮਲਾਂ ਦੀ, ਸਮਝੋ ਲੱਖਾਂ ਸੂਰਜ ਵੀ ਗੁਰੂ ਦੇ ਚਰਨਾਂ ਦੇ ਭੌਰੇ ਬਣ ਜਾਂਦੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵੇਖੋ ਕਹਿਣ ਲੱਗੇ ਆਮ ਤੌਰ ਤੇ ਕਮਲ ਦੇ ਫੁੱਲ ਆਦਿਕ ਖਿਰਦੇ ਜਿਨ੍ਹਾਂ ਤੇ ਭੌਰਾ ਜਾ ਕੇ ਸੁਗੰਧੀ ਲੈਂਦਾ ਸੂਰਜ ਵੱਲ ਵੇਖ ਕੇ, ਕਹਿੰਦੇ ਸਤਿਗੁਰ ਦੇ ਚਰਨ ਕਮਲ ਐਸੇ ਕਿ ਲੱਖਾਂ ਸੂਰਜ ਵੀ ਗੁਰੂ ਦੇ ਚਰਨਾਂ ਦੇ ਕਾਲੇ ਭੌਰ ਬਣ ਜਾਣ, ਕਿ ਅਸੀਂ ਸਤਿਗੁਰੂ ਤੇਰੇ ਚਰਨਾਂ ਦੀ ਖੁਸ਼ਬੋ ਲੈਣ ਵਾਸਤੇ ਆਏ ਹਾਂ। ਭਾਵ ਸੂਰਜ ਚੰਦਰਮੇ ਵੀ ਗੁਰੂ ਦੇ ਗੁਲਾਮ ਹੋ ਜਾਂਦੇ ਹਨ ਸਤਿਗੁਰ ਦੇ ਚਰਨਾਂ ਵਿੱਚੋਂ, ਜਿਵੇਂ ਉਹ ਵੀ ਸ਼ਾਂਤੀ ਮੰਗਦੇ ਹੋਣ, ਸੁਗੰਧੀ ਮੰਗਦੇ ਹੋਣ ਉਹਦੇ ਚਰਨਾਂ ਕਮਲਾਂ ਦੇ। ਲੱਖ ਤਾਰੇ ਸੂਰਜ ਚੜੇ ਜਿਉਂ ਛਪ ਜਾਣ ਨਾ ਆਪ ਸੰਭਾਲੇ। ਜਿਸ ਤਰ੍ਹਾਂ ਸੂਰਜ ਚੜੇ ਤੋਂ ਲੱਖਾਂ ਤਾਰੇ ਛਿਪ ਜਾਂਦੇ ਹਨ, ਆਪਾਂ ਨਹੀਂ ਸੰਭਾਲਦੇ, ਬਿਲਕੁਲ ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਸਤਿਗੁਰ ਦੇ ਚਰਨਾਂ ਨਾਲ ਗੁਰਸਿੱਖ ਗੁਰੂ ਪਿਆਰੇ ਜੁੜ ਗਏ, ਉਹ ਸਾਧ ਸੰਗਤ ਵਿਸ਼ੇ ਵਿਕਾਰ ਪਾਪ ਬੁਰਿਆਈਆਂ ਗੁਨਾਹ ਸਭ ਦੌੜ ਗਏ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ, ਅੰਧੇਰ ਭੁਲੋਆ। ਇਹ ਜੀਵਨ ਹੈ ਸਿੱਖਾਂ ਦਾ। ਚਰਨ ਕਮਲ ਦਲ ਜੋਤ ਵਿੱਚ ਲੱਖ ਸੂਰਜ ਲੋਕ ਜਾਣ ਰਵਾਲੇ। ਬਿਲਕੁਲ ਇਸੇ ਤਰ੍ਹਾਂ ਕਹਿਣ ਲੱਗੇ ਸੂਰਜ ਚੜਿਆ ਲੱਖਾਂ ਤਾਰੇ ਛਿਪ ਗਏ, ਆਪਣਾ ਆਪ ਸੰਭਾਲਦੇ ਨਹੀਂ, ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਪੱਤਰ ਜੋਤ ਵਿੱਚ ਲੱਖਾਂ ਸੂਰਜ ਧੂੜ ਵਾਂਗੂ ਲੁਕ ਜਾਂਦੇ ਹਨ। ਸਤਿਗੁਰ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਉਹਦੇ ਵਿੱਚ ਲੱਖਾਂ ਸੂਰਜ ਲੁਕ ਜਾਣ। ਭਾਵ ਸਤਿਗੁਰੂ ਪਾਤਸ਼ਾਹ ਮੇਰਾ ਐਸਾ ਹੈ, ਮੇਰਾ ਗੁਰੂ ਸ਼ਹਿਨਸ਼ਾਹ ਐਸਾ ਹੈ ਕਿ ਉਹਦੇ ਚਰਨਾਂ ਕਮਲਾਂ ਦੀ ਝਾਲ ਲੱਖਾਂ ਸੂਰਜ ਵੀ ਨਹੀਂ ਝੱਲ ਸਕਦੇ। ਮੇਰੇ ਸਤਿਗੁਰ ਦੇ ਚਰਨਾਂ ਕਮਲਾਂ ਦੀ ਜਿਹੜੀ ਧੂੜ ਹੈ ਉਹਦੇ ਬਰਾਬਰ ਵੀ ਲੱਖਾਂ ਸੂਰਜ ਨਹੀਂ ਹੋ ਸਕਦੇ। ਕੈਸੀ ਉਸਤਤ ਕੀਤੀ ਹੈ ਭਾਈ ਗੁਰਦਾਸ ਜੀ ਨੇ ਆਪਣੇ ਸਤਿਗੁਰੂ ਜੀ ਦੀ। ਗੁਰਸਿੱਖ ਲੈ ਗੁਰਸਿੱਖ ਸੁਖਾਲੇ। ਕਹਿਣ ਲੱਗੇ ਗੁਰਾਂ ਦੀ ਸਿੱਖਿਆ ਲੈ ਕੇ, ਸਤਿਗੁਰ ਦੀ ਸਿੱਖਿਆ ਲੈ ਕੇ ਗੁਰੂ ਦੇ ਸਿੱਖ ਸੁੱਖਾਂ ਦੇ ਘਰ ਹੋ ਗਏ। ਐ ਜੀਵਨ ਵਿੱਚ ਆਨੰਦ ਹੀ ਆਨੰਦ, ਦੁੱਖ ਨਾਹੀਂ, ਸਭ ਸੁੱਖ ਹੀ ਹੈ ਰੇ। ਏਕੈ ਏਕੀ ਨਿਤ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਸੰਸਾਰ ਜਗਤ ਵਿੱਚ ਤੱਤ ਦੀ ਬਾਤ ਇਹ ਹੈ, ਲੱਖਾਂ ਸੂਰਜ ਤੇ ਲੱਖਾਂ ਚੰਦਰਮੇ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ, ਗੁਰੂ ਦੇ ਤੁੱਲ ਨਹੀਂ ਹੋ ਸਕਦੇ। ਮੇਰੇ ਸਤਿਗੁਰ ਦੇ ਚਰਨਾਂ ਕਮਲਾਂ ਦੇ ਤੁੱਲ ਨਹੀਂ ਹੋ ਸਕਦੇ। ਮੇਰੇ ਸਤਿਗੁਰੂ ਦੇ ਚਰਨ ਕਮਲ ਸਾਰਿਆਂ ਤੋਂ ਮਹਾਨ ਤੇ ਸ਼੍ਰੋਮਣੀ ਹਨ।